ਉਹ ਕਹਿਣ ਲੱਗੇ ਵੀ ਜੇ ਨਾ ਹੋਇਆ ਫਿਰ ਕੀ ਹੋਊ, ਐਸੇ ਵੀ ਸ਼ੱਕ ਹੁੰਦੇ ਨੇ ਮਹਾਂਪੁਰਸ਼ਾਂ। ਮੈਂ ਕਿਹਾ ਨਾਂ ਦਾ ਸਵਾਲ ਕਿਵੇਂ ਹੁੰਦਾ, ਤੁਹਾਨੂੰ ਪਤਾ ਹੀ ਨਹੀਂ ਵੀ ਇਹ ਮਹਾਤਮਾ ਨੇ, ਮਹਾਤਮਾ ਦਾ ਬੋਲ ਨਹੀਂ ਟਲਦਾ ਹੁੰਦਾ ਕਦੇ, ਮੈਡੀਕਲ ਸਾਇੰਸ ਸਭ ਨਵੀਂ ਬਣ ਜਾਏਗੀ, ਲੇਕਿਨ ਹੁੰਦਾ ਨਹੀਂ, ਸਭ ਕੁਛ ਵਾਹਿਗੁਰੂ ਕਰੇਗਾ, ਉਹਨੂੰ ਚਾਹੇ ਦੁਬਾਰਾ ਨਾ ਕਰਨਾ ਪਵੇ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਐਂ ਵੀ ਹੋ ਜਾਂਦਾ, ਇੱਥੇ ਇੱਕ ਕਰਨਲ ਆਏ ਸਵਰਨ ਸਿੰਘ, ਉਹਨਾਂ ਨੂੰ ਅਨਜ਼ਾਈਨੀਆਂ ਦੀ ਬਿਮਾਰੀ ਸੀ, ਉਹ ਆਏ ਤਾਂ ਆਪਣੇ ਘਰਵਾਲੀ ਨੂੰ, ਰਾਜੀ ਕਰਨਾ ਬੀਬੀਆਂ ਬੈਠੀਆਂ ਨੇ, ਇਹਨਾਂ ਦੇ ਰਿਸ਼ਤੇਦਾਰ ਨੇ ਆਪਣੇ ਸਭ, ਜਗਤ ਸਿੰਘ ਉਹਨਾਂ ਦੇ ਜਿਹੜੇ ਪਾਠ ਕਰਦੇ ਨੇ ਇੱਥੇ, ਉਹ ਆਪਦਾ ਹੀ ਪਾਠ ਉਹਦਾ ਤਾਂ ਕਰੇ ਨਾ, ਉਹ ਬੀਬੀ ਤਾਂ ਆਪ ਕਰੇ ਜੀ, ਉਹਨਾਂ ਦੇ ਲੜਕੇ ਡਾਕਟਰ ਨੇ ਇੱਥੇ, ਐਮ ਡੀ ਡਾਕਟਰ ਨੇ, ਉਹ ਪੂਰਾ ਪਾਠ ਕਰਿਆ, ਬੜੀ ਸੇਵਾ ਕਰੀ ਉਹਨੇ, ਆਮ ਸਧਾਰਨ ਬੰਦਿਆਂ ਵਾਂਗਣ ਸੇਵਾ ਕਰੇ, ਸੇਵਾ ਕਰਕੇ ਇੱਥੋਂ ਚਲੇ ਗਏ। ਅਤੇ ਉਹਦਾ ਲੜਕਾ ਉਹਨੂੰ ਕਹਿਣ ਲੱਗਿਆ, ਕਹਿੰਦਾ ਪਿਤਾ ਜੀ ਹੁਣ ਮਦਰਾਸ ਤੁਹਾਡਾ ਮੈਂ ਓਪਰੇਸ਼ਨ ਕਰਾ ਦਾ। ਉੱਥੇ ਲੈ ਗਏ ਅਤੇ ਉਹ ਕਹਿੰਦੇ ਮੈਂ ਨਹੀਂ ਕਰਨਾ ਹੈ ਓਪਰੇਸ਼ਨ ਕਰਾਉਣਾ ਨਹੀਂ। ਉੱਥੇ ਕੀ ਵਾਪਰਿਆ ਕਿ ਉਹ ਡਾਕਟਰਾਂ ਨੇ ਜਦ ਟੈਸਟ ਕਰਿਆ, ਉਹ ਮੁਬਾਰਕਾਂ ਦੇਣ ਲੱਗ ਗਏ ਉਹਨੂੰ, ਡਾਕਟਰ ਨੂੰ। ਕਹਿੰਦਾ ਕੀ ਗੱਲ? ਕਹਿੰਦਾ ਦੇਖੋ ਜੀ ਅਜੀਬ ਬਾਤ ਹੋਈ ਹੈ ਮੈਡੀਕਲ ਸਾਇੰਸ, ਕਹਿੰਦੇ ਇਹਨਾਂ ਦੇ ਇੱਕ ਐਕਸਟਰਾ ਨਾੜੀ ਸੀ, ਵਾਧੂ ਨਾੜੀ ਸੀਗੀ ਦਿਲ 'ਚ, ਕਹਿੰਦੇ ਉਹ ਖੁੱਲ੍ਹ ਗਈ, ਬਾਕੀ ਤਾਂ ਬੰਦ ਹੋਏ ਨੇ, ਅਤੇ ਮਹਾਰਾਜ ਨੇ ਕਰਿਆ ਇੱਕ ਨਾੜੀ ਉਹ ਨਵੀਂ ਲਾ ਤੀ। ਇਹ ਵਾਹਿਗੁਰੂ ਦੇ ਕੋਲ ਸਭ ਕੁਛ ਸਮਰੱਥ ਹੈ, ਐਸੀ ਬਾਤ ਨਹੀਂ, ਨਾਮ ਕੋਈ ਐਵੇਂ ਨਹੀਂ ਚੀਜ਼ ਹੁੰਦਾ ਵੀ ਕੋਈ ਕਲਪਿਤ ਚੀਜ਼ ਹੈ, ਇਹ ਤਾਂ ਭਰੋਸਾ ਲਿਓ। ਇਸੇ ਕਰਕੇ ਮਹਾਰਾਜ ਕਹਿੰਦੇ ਆ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਰਖਵਾ। ਨਾਮ ਕੀ ਮਹਿਮਾ, ਸੰਤ ਰਿੱਧ ਵਸਾ, ਹੋਰ ਦੇ ਹੋਰ ਨੂੰ ਵਿਸ਼ਵਾਸ ਨਹੀਂ ਆਉਂਦਾ ਨਾਮ ਦਾ, ਕੇਵਲ ਸੰਤਾਂ ਨੂੰ ਆਉਂਦਾ। ਇਸ ਕਰਕੇ ਦਿਨ ਰਾਤ ਲੱਗੇ ਰਹਿੰਦੇ ਨੇ, ਸਭ ਕੁਛ ਛੱਡ ਦਿੰਦੇ ਨੇ, ਕਿਉਂਕਿ ਮਹਿਮਾ ਵਸਦੀ ਹੈ ਨਾਮ ਦੀ ਉਹਨਾਂ ਦੇ ਹਿਰਦੇ ਦੇ ਅੰਦਰ। ਸੋ ਹੈਰਾਨ ਹੋ ਗਿਆ ਬਈ ਨਾੜੀ ਉਹ ਨਵੀਂ ਖੁੱਲ੍ਹ ਗਈ। ਮੈਂ ਕਿਹਾ ਤੁਸੀਂ ਕਿਉਂ ਭਰੋਸਾ ਨਹੀਂ ਕਰਦੇ, ਭਰੋਸਾ ਕਰੋ। ਅਖੀਰ ਸਾਰਿਆਂ ਦੇ ਸਾਹਮਣੇ ਗੱਲ ਆ ਗਈ, ਉਹ ਲੜਕਾ ਵੀ ਜੰਮ ਗਿਆ। ਸੋ ਮਹਾਂਪੁਰਸ਼ਾਂ ਦਾ ਬਚਨ ਹੁੰਦਾ ਸੂਰ ਵੀਰ ਬਚਨ ਕੇ ਬਲੀ, ਬਚਨ ਦੇ ਬਲੀ ਹੁੰਦੇ ਨੇ। ਯੂਪੀ ਸਾਡੇ ਕੋਲ 45 ਦਿਨ ਰਹੇ ਸੀ ਆਪ ਆ ਕੇ, ਉੱਥੇ 200 ਬੰਦੇ ਨੂੰ ਅਸੀਂ ਰੋਜ਼ ਮਿਲਾਉਂਦੇ ਸੀ ਇੱਕ ਘੰਟੇ 'ਚ। ਕਈਆਂ ਦਾ ਖਿਆਲ ਹੁੰਦਾ ਸੀ ਘੰਟੇ 'ਚ ਵੀ 200 ਬੰਦਾ ਮਿਲਦਾ ਸੀ, ਗਰੁੱਪ ਬਣਾ ਲੈਂਦੇ ਸੀ 15-15 ਦੇ, ਆਪ ਗੱਲ ਕਰ ਦੇਣੀ, ਮਹਾਰਾਜ ਨੇ ਬਚਨ ਕਰ ਦੇਣਾ। ਉਹਨਾਂ ਦੇ ਵਿੱਚ ਐਸੇ ਐਸੇ ਆਏ, ਇੱਕ ਪ੍ਰੇਮੀ ਆਏ ਕਹਿੰਦੇ ਸਾਡੇ ਬਚਦਾ ਨਹੀਂ, ਬੱਚਾ ਹੁੰਦਾ ਮਰ ਜਾਂਦਾ। ਮਹਾਰਾਜ ਕਹਿੰਦੇ ਤੁਸੀਂ ਲੋਕਾਂ ਦੇ ਬੱਚੇ ਮਾਰਦੇ ਹੋਵੋਗੇ, ਕੀ ਕੰਮ ਕਰਦੇ ਹੋ? ਬੀਬੀਆਂ ਕਹਿੰਦੀਆਂ ਅਸੀਂ ਚੋਰੀ ਕਰਦੇ ਹਾਂ, ਡੰਗਰ ਚੋਰੀ ਕਰਦੇ। ਕਹਿੰਦੇ ਕਟਰੂ? ਕਹਿੰਦੇ ਕਟਰੂ ਤਾਂ ਮਹਾਰਾਜ ਅਸੀਂ ਲਿਆਉਂਦੇ ਨਹੀਂ, ਉਹ ਤਾਂ ਉੱਥੇ ਹੀ ਮਰ ਮਰ ਜਾਂਦੇ ਨੇ। ਕਹਿੰਦੇ ਫਿਰ ਵਾਹਿਗੁਰੂ ਤੁਹਾਡੇ ਵੀ ਮਾਰ ਦਿੰਦਾ। ਰੋਣ ਲੱਗ ਗਈਆਂ, ਕਹਿੰਦੀਆਂ ਮਹਾਰਾਜ ਸਾਡਾ ਕੀ ਕਸੂਰ ਹੈ? ਉਹ ਕਹਿੰਦੇ ਤੁਸੀਂ ਬੰਦਿਆਂ ਨੂੰ ਸਮਝਾਓ। ਕਹਿੰਦੇ ਮਹਾਰਾਜ ਸਮਝਾਈਏ, ਉਹ ਤਾਂ ਮੌਰ ਸਾਡੇ ਸੇਖ ਦਿੰਦੇ ਨੇ ਮਾਰ ਮਾਰ ਕੇ, ਗੱਲ ਤਾਂ ਉਹ ਸੁਣਦੇ ਹੀ ਨਹੀਂ, ਸ਼ਰਾਬਾਂ ਦੇ ਡਰੰਮ ਕੱਢੇ ਫਿਰ। ਮਹਾਰਾਜ ਕਹਿੰਦੇ ਐਂ ਕਰੋ, ਜਿਹੜੀਆਂ ਮੱਝਾਂ ਗਾਈਆਂ ਲਿਆਉਣ ਨਾ ਚੋਰੀ ਦੀਆਂ, ਤੁਸੀਂ ਉਹਦਾ ਦੁੱਧ ਨਾ ਪੀਓ, ਨਾ ਲੱਸੀ ਪੀਓ, ਨਾ ਦਹੀਂ ਖਾਇਓ, ਆਹ ਤਾਂ ਕਰ ਲਉਂਗੀਆਂ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਤੁਸੀਂ ਦਿਲੋਂ ਹੇਟ ਕਰੋ, ਇਸ ਨੂੰ ਮਾੜਾ ਕੰਮ ਸਮਝੋ। ਇੱਕ ਸਾਲ ਤੋਂ ਬਾਅਦ ਉਹਨਾਂ ਦੇ ਬੱਚਾ ਹੋ ਗਿਆ, ਪਹਿਲਾਂ ਵੀ ਹੁੰਦਾ ਸੀ, ਉਹ ਬਚ ਗਿਆ, ਫਿਰ ਮੇਰੇ ਕੋਲ ਲੈ ਕੇ ਆਏ। ਕਹਿੰਦੇ ਜੀ ਆਹ ਬੱਚਾ ਮਰਿਆ ਨਹੀਂ, ਸਾਡਾ ਜਿਉਂਦਾ। ਮੈਂ ਕਿਹਾ ਮਹਾਂਪੁਰਸ਼ਾਂ ਦਾ ਬਚਨ ਹੋਇਆ ਹੋਇਆ। ਇਸੇ ਤਰ੍ਹਾਂ ਇੱਕ ਬਿਮਾਰ ਆਇਆ, ਬੜੀ ਉੱਥੇ ਕਿਰਪਾ ਕਰੀ ਮਹਾਰਾਜ ਜੀ, ਉਹ ਬਿਮਾਰ ਆਇਆ। ਮਹਾਰਾਜ ਕਹਿੰਦੇ ਸ਼ਰਾਬ ਨਾ ਪੀਓ, ਰਾਜੀ ਹੋ ਜੀ। ਉਹ ਜਦੋਂ ਮੁੰਡੇ ਦਾ ਵਿਆਹ ਹੋਣ ਲੱਗ ਗਿਆ, ਇਹਨਾਂ ਨੇ ਸ਼ਰਾਬ ਕੱਢ ਲਈ, ਡਰੰਮ ਕੱਢ ਲਿਆ। ਉਹ ਬਥੇਰਾ ਜ਼ੋਰ ਲਾਵੇ, ਉਹਨੂੰ ਇਹ ਲਾ ਤਾ ਡਿਊਟੀ 'ਤੇ ਵੀ ਤੂੰ ਪੀਪੀਆਂ ਭਰ। ਉਹ ਪੀਪੀਆਂ ਭਰਦਾ, ਇੱਕ ਮੱਝ ਖੁੱਲ੍ਹੀ ਜਿਉਂ ਨੱਠੀ ਉੱਥੇ, ਉਹਨਾਂ ਦਾ ਆਪਰੇਟਰ ਸਪਰੂਟਰ ਸਭ ਤੋੜਤਾ ਵਿੱਚ, ਉਹ ਪੀਪੀ ਰੋੜਤੀ, ਨੱਠ ਕੇ ਮੇਰੇ ਕੋਲ ਆ ਗਿਆ। ਕਹਿੰਦਾ ਜੀ ਮੈਂ ਕੀ ਕਰਾਂ? ਕਹਿੰਦਾ ਕੌਤਕ ਵਰਤਿਆ। ਮੈਂ ਕਿਹਾ ਜਾਂ ਮਹਾਂਪੁਰਸ਼ਾਂ ਨੇ ਕਹਿ ਤਾ, ਤੁਸੀਂ ਕਿਉਂ ਕਰਨ ਲੱਗੇ? ਕਹਿੰਦਾ ਮੇਰਾ ਤਾਂ ਕਸੂਰ ਨਹੀਂ ਹੈ ਕੋਈ, ਮਹਾਂ ਤੂੰ ਜਾਏ ਨਾ, ਇੱਥੇ ਹੀ ਬਹਿ ਜਾ, ਜਦ ਆਉਣਗੇ ਪੁੱਛ ਲਾਂਗੇ ਉਹ 'ਤੇ। ਇਸੇ ਤਰ੍ਹਾਂ ਇੱਕ ਸਰਦਾਰ ਬੇਲਾ ਸਿੰਘ ਆਏ ਹੋਣੇ ਨੇ, ਇੱਥੇ ਆਉਂਦੇ ਨੇ ਆਪਣੇ, ਉਹਨਾਂ ਦੇ ਘਰਵਾਲੀ ਬਿਮਾਰ ਹੋ ਗਈ ਸੀ, ਕੁਛ ਨਹੀਂ ਸੀ ਉਹਦੇ ਹਜ਼ਮ ਹੁੰਦਾ, ਇੱਥੇ ਆ ਕੇ ਚੌਥੇ ਦਿਨ ਉਹ ਠੀਕ ਹੋ ਗਈ ਸੀ, ਰੋਟੀ ਖਾਧੀ ਨੂੰ 2-3 ਮਹੀਨੇ ਹੋ ਗਏ ਸੀ। ਜਦ ਉਹਦੀ ਖਬਰ ਲੈਣ ਬੱਚੇ ਆਏ ਤਾਂ 4 ਫੁਲਕੇ ਹੱਥ 'ਤੇ ਰੱਖੇ ਹੋਏ, ਕਹਿੰਦੇ ਹੈਰਾਨ ਹੈ ਬੀਬੀ 4 ਫੁਲਕੇ? ਕਹਿੰਦੀ ਮੈਂ ਤਾਂ ਇੱਥੇ ਆਉਂਦੀ ਹੋ ਰਾਜੀ ਹੋ ਗਈ। ਉਹ ਮਹਾਰਾਜ ਜੀ ਕੋਲ ਆਇਆ, ਕਹਿੰਦਾ ਮਹਾਰਾਜ ਜੀ ਮੈਂ ਪਸ਼ੂ ਵੇਚਦਾ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਕੀਲੇ 'ਤੇ ਆਉਂਦਾ ਮਰ ਜਾਂਦਾ। ਮਹਾਰਾਜ ਕਹਿੰਦੇ ਐਂ ਕਰ, ਸ਼ਰਾਬ ਨਾ ਪੀ। ਕਹਿੰਦਾ ਅੱਛਾ ਮਹਾਰਾਜ। ਕਹਿੰਦੇ ਬਾਕੀ ਗੁਰਦੁਆਰਾ ਹੈਗਾ? ਕਹਿੰਦੇ ਹੈ ਤਾਂ ਨਹੀਂ ਮਹਾਰਾਜ, ਬਣਾਇਆ ਹੋਇਆ। ਮਹਾਰਾਜ ਕਹਿੰਦੇ ਜਾ ਉੱਥੇ ਸੇਵਾ ਕਰ, ਜਾ ਕੇ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ, ਝਾੜੂ ਦਿਆ ਕਰ, ਦੀਵਾ ਬੱਤੀ ਕਰ, ਸ਼ਾਮ ਨੂੰ ਰਹਿਣਾ ਸਪੜ। ਉਸੇ ਤਰ੍ਹਾਂ ਕਰਿਆ, ਮੁੜ ਕੇ ਡੰਗਰੇ ਡੰਗਰ ਹੋ ਗਏ, ਦੁੱਧ ਦੁੱਧ ਹੋ ਗਿਆ। ਜਦ ਬਹੁਤਾ ਹੋ ਗਿਆ ਮੇਰੇ ਕੋਲ ਆਇਆ, ਕਹਿੰਦਾ ਜੀ ਮੈਂ ਡੰਗਰ ਵੇਚਣੇ ਚਾਹੁੰਦਾ। ਮੈਂ ਤੈਨੂੰ ਮਹਾਂਪੁਰਸ਼ਾਂ ਦਾ ਹੁਕਮ ਤਾਂ ਹੈ ਨਹੀਂ। ਕਹਿੰਦਾ ਹੁਕਮ ਤਾਂ ਹੈ ਨਹੀਂ, ਜਿਹੜੇ ਡੰਗਰ ਨੂੰ ਮੈਂ ਕਹਿੰਦਾ ਵੇਚਦਾ, ਕਹਿੰਦਾ ਉਹਦੇ ਥਣਾਂ 'ਚੋਂ ਖੂਨ ਆਉਣ ਲੱਗ ਜਾਂਦਾ, ਵਿਕਦਾ ਹੀ ਨਹੀਂ। ਕਹਿੰਦਾ ਜਦ ਮੈਂ ਲਿਜਾਂਦਾ, ਕਹਿੰਦਾ ਮੈਂ ਕੀ ਕਰਾਂ ਵੀ ਡੰਗਰ ਮੇਰੇ ਕੋਲ ਵੱਧਦੇ ਜਾਂਦੇ ਨੇ। ਮੈਂ ਕਿਹਾ ਸ਼ੁਕਰ ਕਰ, ਤੇਰੇ 'ਤੇ ਬਰਕਤ ਹੋ ਗਈ, ਮਹਾਰਾਜ ਦੀ ਨਿਗਾਹ ਹੋ ਗਈ, ਅਤੇ ਤੇਰੇ ਬਰਕਤਾਂ ਹੀ ਬਰਕਤਾਂ ਆ ਪਈਆਂ। ਸੋ ਇਸ ਤਰ੍ਹਾਂ ਦੇ ਬਚਨ ਸਹਿ ਸਵਾ ਸੂਰਵੀਰ ਬਚਨ ਕੇ ਬਲੀ ਕਰਲਾ ਵਪਰੀ ਸੰਤੀ ਛਲੀ। ਹੋਰ ਕੋਈ ਮਾਇਆ ਨੂੰ ਨਹੀਂ ਛੱਡ ਸਕਦਾ, ਜੇ ਛੱਡ ਸਕਦਾ ਕੇਵਲ ਮਹਾਤਮਾ ਛੱਡ ਸਕਦੇ, ਬਾਕੀ ਸਾਰਾ ਸੰਸਾਰ ਮਾਇਆ ਦੇ ਅੱਗੇ ਹਾਰ ਜਾਂਦਾ। ਸੰਸਾਰ ਦੀ ਤਾਕਤ ਨਹੀਂ ਕਿ ਮਾਇਆ ਨਾਲ ਮੱਥਾ ਲਾ ਲਏ, ਜਿਹੜਾ ਕਹਿੰਦਾ ਉਹ ਗਿਰ ਜਾਂਦਾ। ਕੇਵਲ ਮਹਾਂਪੁਰਸ਼ ਨੇ ਜਿਹੜੇ ਵਾਹਿਗੁਰੂ ਦੇ ਭੇਜੇ ਹੋਏ, ਉਹ ਮਾਇਆ ਦਾ ਮੁਕਾਬਲਾ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਵਰਤਣ ਜਾ ਕੇ ਕੇਵਲ ਨਾ, ਇਸ ਤਰ੍ਹਾਂ ਨਾਲ ਪੜ ਲਓ।
ਕੇਵਲ ਨਾਮ ਵਰਤਣ
ਕਰਿਓ ਭਾਈ ਸੇਵਾ, ਸਫਲਾ ਹੋ ਜਾਏਗਾ। ਸੋ ਉੱਥੇ ਵੀ ਸੁਣਦਾ ਸਭ ਕੁਛ। ਸੋ ਸੰਤਾਂ ਦੇ ਕੇਵਲ ਨਾਮ ਦੀ ਵਰਤਣ ਹੁੰਦੀ ਹੈ। ਇੱਥੇ ਕੋਈ ਪੋਲੀਟੀਕਲ ਗੱਲਾਂ ਨਹੀਂ ਹੁੰਦੀ। ਇਸ ਸਟੇਜ ਦੇ ਉੱਤੇ ਆ ਕੇ ਜੇ ਕੋਈ ਇਸ ਗੱਲ ਦਾ ਗੁੱਸਾ ਕਰੇ ਵੀ ਸਾਨੂੰ ਬੋਲਣ ਨਹੀਂ ਦਿੰਦੇ, ਨਾ ਇਹ ਸਟੇਜ ਸੰਤਾਂ ਦੀ ਹੁੰਦੀ, ਉਹ ਨਾਮ ਦੀ ਹੈ। ਨਾਮ ਤੋਂ ਬਗੈਰ ਨਾ ਕੋਈ ਚੀਜ਼ ਉਹਨਾਂ ਨੂੰ ਚਾਹੀਦੀ ਹੁੰਦੀ ਹੈ, ਨਾ ਉਹਨਾਂ ਨੂੰ ਲੋੜ ਹੈ ਕਿਸੇ ਚੀਜ਼ ਦੀ, ਕਿਉਂਕਿ ਨਾਮ ਦੇ ਪਿੱਛੇ ਸਭ ਚੀਜ਼ਾਂ ਆ ਜਾਂਦੀਆਂ। ਸੋ ਨਾਮ ਨੂੰ ਸਮਝਣਾ ਚਾਹੀਦਾ ਵੀ ਵਰਤਣ ਕਿਵੇਂ ਹੁੰਦੀ ਹੈ। ਤਿੰਨ ਅਵਸਥਾ ਹੁੰਦੀਆਂ ਨਾਮ ਦੀਆਂ, ਧਿਆਨ ਨਾਲ ਜਿਹੜੇ ਬੰਦਗੀ ਕਰਨ ਵਾਲੇ ਸੁਣਨ ਦਾ ਯਤਨ ਕਰੋ। ਪਹਿਲੀ ਅਵਸਥਾ ਹੁੰਦੀ ਹੈ ਨਾਮ ਅਭਿਆਸ, ਦੂਸਰੀ ਹੁੰਦੀ ਹੈ ਨਾਮ ਦੀ ਅਵਧੀ, ਤੀਸਰਾ ਹੁੰਦਾ ਨਾਮ ਦਾ ਫਲ। ਇਹ ਤਿੰਨਾਂ ਨੂੰ ਧਿਆਨ ਨਾਲ ਸਮਝੋ। ਜਿਹੜਾ ਅਭਿਆਸ ਹੈ, ਜਦ ਪੰਜ ਪਿਆਰੇ ਨਾਮ ਦੀ ਦਾਤ ਦੇਂਦੇ ਨੇ ਉਸ ਵੇਲੇ, ਜਦੋਂ ਪੰਜ ਪਿਆਰੇ ਨਾਮ ਦੀ ਦਾਤ ਦਿੰਦੇ ਨੇ ਉਸ ਵੇਲੇ ਜਿਹੜਾ ਤਾਂ ਉੱਤਮ ਜਗਿਆਸੂ ਹੈ, ਜਿੱਥੇ ਪਿਛਲੇ ਜਨਮ ਛੱਡ ਕੇ ਆਇਆ ਉੱਥੋਂ ਲੱਗ ਜਾਏਗਾ, ਨਹੀਂ ਆਮ ਜਗਿਆਸੂ ਜਿਹੜਾ ਉਹਨੂੰ ਹੁਕਮ ਹੁੰਦਾ ਕਿ 2.5 ਘੰਟੇ ਮਾਲਾ ਦੀ ਮਦਦ ਨਾਲ ਤੂੰ ਗੁਰਮੰਤਰ ਦਾ ਜਾਪ ਕਰੀ, ਫਿਰ ਪੰਜ ਬਾਣੀਆਂ ਦਾ ਪਾਠ ਕਰੀ, ਗੁਰ ਸਤਿਗੁਰ ਦਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ 'ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵੇ ਪਾਪ ਦੋਖ ਲੈ ਜਾਵੇ, ਅੰਮ੍ਰਿਤ ਵੇਲੇ ਤਾਂ ਨਾਮ ਜਪਣੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫਿਰ ਬਾਣੀ ਪੜ੍ਹੇ, ਬਹਿੰਦਿਆਂ ਉੱਠਦਿਆਂ ਨਾਮ 'ਤੇ ਆਵੇ। ਸੋ ਨਾਮ ਦਾ ਜਿਹੜਾ ਅਭਿਆਸ ਹੈ ਇਹ ਮਾਲਾ ਤੋਂ ਸ਼ੁਰੂ ਹੁੰਦਾ, ਉਸ ਤੋਂ ਬਾਅਦ ਰਸਨਾ ਦਾ ਨਾਮ ਹੋਇਆ ਕਰਦਾ, 10 ਗੁਣਾ ਫਲ ਵੱਧ ਜਾਇਆ ਕਰਦਾ। ਇਹਨੂੰ ਜਾਪ ਕਹਿੰਦੇ, ਇੱਕ ਜਾਪ ਹੁੰਦਾ ਇੱਕ ਜਪਾ ਹੁੰਦਾ। ਜਾਪ ਦਾ ਫਲ ਜਿਹੜਾ ਰਸਨਾ ਦੇ ਨਾਲ 10 ਗੁਣਾ ਵੱਧ ਕੇ, ਜਦੋਂ ਰਸਨਾ ਤੋਂ ਕੰਠ ਵਿੱਚ ਜਾਂਦਾ 10 ਗੁਣਾ ਫਲ ਹੋਰ ਵੱਧ ਜਾਂਦਾ, ਜਦੋਂ ਹਿਰਦੇ 'ਚ ਜਾਂਦਾ ਬਸੰਤੀ ਬਾਣੀ 'ਚ 10 ਗੁਣਾ ਹੋਰ ਵੱਧ ਜਾਂਦਾ, ਜਦੋਂ ਪਰਾਬਾਣੀ 'ਚ ਜਾਂਦਾ ਧੁਨੀ ਦੇ ਅੰਦਰ 10 ਗੁਣਾ ਹੋਰ ਵੱਧ ਜਾਂਦਾ। ਇਹਦਾ ਮਤਲਬ ਵੀ ਬਾਹਰ ਵਾਹਿਗੁਰੂ ਵਾਹਿਗੁਰੂ 1000 ਵਾਰੀ ਕਹੇ ਅਤੇ ਜਿਹੜੀ ਧੁਨੀ ਹੈ ਡੀਪ ਸਾਈਲੈਂਸ ਜਾ ਕੇ ਸਿਰਫ 1 ਵਾਰੀ, ਇੰਨਾ ਫਲ ਵੱਧ ਜਾਂਦਾ। ਇਸੇ ਕਰਕੇ ਜਿਉਂ ਜਿਉਂ ਨਾਮ ਦਾ ਫਲ ਵੱਧਦਾ ਤਿਉਂ ਤਿਉਂ ਨਾਮ ਦੀਆਂ ਪ੍ਰਾਪਤੀਆਂ ਵੱਧ ਜਾਇਆ ਕਰਨ। ਸੋ ਪਹਿਲੇ ਮਹਾਰਾਜ ਕਹਿੰਦੇ ਨੇ ਵੀ ਨਾਮ ਸਵਾਸ ਦੇ ਨਾਲ ਅੰਦਰ ਨੂੰ ਸਵਾਸ ਜਾਂਦੇ, ਬਾਹਰ ਨੂੰ ਸਵਾਸ ਜਾਂਦੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚ। ਸਵਾਸ ਤੋਂ ਬਾਅਦ ਫਿਰ ਅਜੱਪਾ ਸ਼ੁਰੂ ਹੋ ਜਾਂਦਾ, ਅਜੱਪਾ ਉਹਨੂੰ ਕਹਿੰਦੇ ਨੇ, ਨਾ ਬੋਲੇ ਹਿੱਲਣ ਨਾ ਜੀ ਵੇਲੇ। ਜਦੋਂ ਜਪਾ ਜਾਪ ਹੁੰਦਾ, ਜਪਾ ਜਾਪ ਨਾ ਵਿਸਰਾ ਆਦਿ ਜਗਾ ਸਮਾਏ, ਅਤੇ ਉਸ ਵੇਲੇ ਨਾਮ ਦੇ ਵਿੱਚ ਪਰਿਵਰਤਨ ਹੁੰਦਾ। ਆਗਿਆ ਚੱਕਰ ਦੇ ਵਿੱਚ ਜਿੱਥੇ 2 ਅੱਖਾਂ ਅਤੇ ਨੱਕ ਦੀ ਜੜ ਹੈ, ਇੱਥੇ ਨਾਮ ਦਾ ਨਿਵਾਸ ਹੋ ਜਾਂਦਾ ਅਭਿਆਸ ਕਰਨ ਦੇ ਨਾਲ। ਇੱਥੇ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਨਾਦ ਨਾਦ ਕਹਿੰਦੇ। ਕਈ ਤਾਂ ਇੱਥੇ ਨਾਮ ਨਹੀਂ ਜਪਦੇ, ਕਈ ਸੰਪਰਦਾਵਾਂ ਦਾ ਮੈਨੂੰ ਪਤਾ ਜਿਹੜੇ ਕੇਵਲ ਧੁਨ ਸੁਣਦੇ ਨੇ, ਲੇਕਿਨ ਗੁਰੂ ਘਰ ਦੇ ਅੰਦਰ ਹੈ ਵੀ ਨਾਮ ਜਿਹੜਾ ਮੰਤਰ ਹੈ ਵਾਹਿਗੁਰੂ, ਇਹਦੇ ਬਗੈਰ ਮਨ ਨਿਰਮਲ ਨਹੀਂ ਹੋਣਾ। ਸੋ ਉਹਦੇ ਬਾਰੇ ਮਹਾਰਾਜ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ,
ਮੈਂ ਧਿਆਨ ਧਿਆਨ।
ਗੁਰਮੁਖ ਕਥ ਕਹਾਂ। ਜਦੋਂ ਤੁਹਾਨੂੰ ਪੁੱਛ ਜਾਵੇ ਅੰਦਰ, ਫਿਰ ਬਿਰਤੀ ਚੜ੍ਹਦੀ ਹੈ, ਤ੍ਰੁਪਟੀ ਜੀ ਲੰਘਦੀ ਹੈ, ਦਸਵੇਂ ਦੁਆਰ 'ਚ ਜਾ ਪਹੁੰਚਦੀ ਹੈ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਦਿਨ ਰਾਤ ਉੱਥੇ ਅਨਹਦ ਦਾ ਪ੍ਰਕਾਸ਼ ਹੋ ਜਾਂਦਾ, ਧੁੰਨ ਪ੍ਰਗਟ ਹੋ ਜਾਂਦੀ ਹੈ। ਉਹ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਕਿਹਾ, ਗੁਰੂ ਦਸ਼ਮੇਸ਼ ਪਿਤਾ ਨੇ ਖੋਲ੍ਹ ਕੇ ਦੱਸੀ ਹੈ। ਪ੍ਰਥਮ ਓਂਕਾਰ ਤਿੰਨ ਕਹਾ, ਸੋ ਧੁੰਨ ਪੂਰ ਜਗਤ ਮੈਰਾ। ਉਹ ਜਿਹੜੀ ਨਿਰੰਕਾਰ ਦੇ ਮੁੱਖ 'ਚੋਂ ਧੁੰਨ ਪੈਦਾ ਹੋਈ ਸੀ, ਜਿਹੜੀ ਧੁੰਨ ਕਰਕੇ ਕੀਤਾ ਵਸਾਓ, ਏਕੋ ਕਵਾਓ ਤਿਸ 'ਤੇ ਹੋਏ ਲੱਖ ਦਰਿਆਓ, ਏਕ ਕਵਾਵੈ ਤੇ ਸਭ ਹੋਆ। ਉਹ ਧੁੰਨ ਪ੍ਰਗਟ ਹੋ ਜਾਂਦੀ ਹੈ ਹਰੇਕ ਦੇ ਅੰਦਰ, ਹੈ ਤੁਹਾਡੇ ਅੰਦਰ, ਮੇਰੇ ਅੰਦਰ, ਜਾਨਵਰਾਂ ਦੇ ਅੰਦਰ, ਸਭ ਦੇ ਅੰਦਰ, ਦਰੱਖਤਾਂ ਦੇ ਅੰਦਰ, ਧਰਤੀ ਦੇ ਅੰਦਰ, ਸਮਾਨ ਦੇ ਅੰਦਰ, ਸੂਰਜ, ਚੰਨ, ਤਾਰਿਆਂ ਦੇ ਅੰਦਰ, ਪਾਣੀਆਂ ਦੇ ਅੰਦਰ, ਹਵਾ ਦੇ ਅੰਦਰ, ਉਹ ਇੱਕ ਧੁੰਨ ਪਰਿਪੂਰਨ, ਉਹਦੇ ਨਾਲ ਬਿਰਤੀ ਜੁੜ ਜਾਂਦੀ ਹੈ ਹੌਲੀ ਹੌਲੀ ਚੜ੍ਹਦੇ ਚੜ੍ਹਦੇ। ਸੋ ਉਹਨੂੰ ਮਹਾਰਾਜ ਕਹਿੰਦੇ ਆ, ਧੁੰਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥਕ ਹਾਂ। ਜਦੋਂ ਇਹ ਅਵਸਥਾ ਆਉਂਦੀ ਹੈ, ਉਸ ਵੇਲੇ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ। ਫਿਰ ਇਹ ਜਾਪ ਦੇ ਨਾਲ, ਨਾਮ ਦੇ ਵਿਆਸ ਨਾਲ ਦਰਜਾ ਕਿਹੜਾ ਪ੍ਰਾਪਤ ਹੁੰਦਾ ਹੈ, ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰ ਰਹੇ
ਪੂਰੇ। ਉਹ ਸਾਧੂ ਨੇ ਵਿਸਰੇ ਨਾ ਨਾਮ ਬਿਨਾ, ਪੂਰੇ ਉਹ ਸਾਧੂ ਨੇ ਵਿਸਰੇ ਨਾ ਨਾਮ
ਸੰਤ ਕਿਹਾ ਜਾਂਦਾ। ਕੱਪੜਿਆਂ ਵਾਲਿਆਂ ਨੂੰ ਸੰਤ ਨਹੀਂ, ਕਿਸੇ ਡੇਰੇ 'ਚ ਰਹਿਣ ਵਾਲੇ ਨੂੰ ਸੰਤ ਨਹੀਂ। ਸੰਤ ਹੁੰਦਾ ਹੀ ਉਹ ਹੈ ਜਿਹਨੂੰ ਪਰਮੇਸ਼ੁਰ ਦਾ ਨਾਮ ਨਾ ਵਿਸਰੇ, ਜਿਹਨਾਂ ਸਾਸ ਗਰਾਸ ਨਾ ਵਿਸਰੇ। ਛੇ ਪੂਰੇ ਪ੍ਰਧਾਨ, ਘੱਟ ਪ੍ਰਧਾਨ ਨਹੀਂ ਹੈਗੇ, ਪੰਚ ਪ੍ਰਧਾਨ ਪ੍ਰਵਾਨ, ਪੰਚ ਪ੍ਰਧਾਨ। ਪ੍ਰਧਾਨ ਦੀ ਡੈਫੀਨੇਸ਼ਨ ਮਹਾਰਾਜ ਨੇ ਇੱਥੇ ਆ ਕੇ ਕਰਤੀ। ਕਹਿੰਦੇ ਪ੍ਰਧਾਨ ਉਹ ਹੁੰਦਾ ਜਿਹਨਾਂ ਸਾਸ ਗਰਾਸ ਨਾ ਵਿਸਰੇ, ਸਹਿ ਪੂਰੇ ਪ੍ਰਧਾਨ। ਇੱਕ ਥਾਂ ਫਰਮਾਉਂਦੇ ਨੇ ਕਿ ਜਿਹਨਾਂ ਸਾਸ ਗਰਾਸ ਨਾ ਵਿਸਰੇ, ਸਹਿ ਹਰ ਜਨ ਪੂਰੇ ਜਾਣ। ਉਹਨਾਂ 'ਚ ਕੋਈ ਕਮੀ ਨਹੀਂ ਹੋਇਆ ਕਰਦੀ, ਪੂਰੇ ਹੁੰਦੇ ਨੇ। ਸੋ ਨਾਮ ਜਪਣ ਦੇ ਨਾਲ, ਅਭਿਆਸ ਦੇ ਨਾਲ ਸਾਰੇ ਸਰੀਰ ਦੇ ਅੰਦਰ ਨਾਮ ਸਮਾ ਜਾਂਦਾ।
ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਲਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਲਾ।
ਲੱਭ ਸਕਦੀ ਗਣਤ ਮਟਾਵੇ। ਸੋ ਸਾਰੇ ਰੋਮਾਂ ਦੇ ਅੰਦਰ ਜੀਭਾਂ ਲੱਗ ਜਾਂਦੀਆਂ ਅਤੇ ਵਾਹਿਗੁਰੂ ਦਾ ਉਚਾਰਨ ਹੁੰਦਾ, ਨਾਮ ਦੀ ਧੁਨ ਚੱਲ ਪੈਂਦੀ ਹੈ, ਕਿਉਂਕਿ ਧੁਨ ਅੰਦਰ ਹੈ, ਇੰਨਾ ਪ੍ਰਕਾਸ਼ ਹੋ ਜਾਂਦਾ ਹੈ, ਇੰਨੀ ਫੋਰਸ ਹੋ ਜਾਂਦੀ ਹੈ, ਇੰਨੀ ਐਨਰਜੀ ਉਹਦੇ ਅੰਦਰ ਆ ਜਾਂਦੀ ਹੈ ਕਿ ਇਕੱਲੇ ਇਕੱਲੇ ਰੋਮ ਦੇ ਵਿੱਚ ਨਾਮ ਦੀ ਧੁਨ ਪ੍ਰਵੇਸ਼ ਕਰ ਜਾਂਦੀ। ਇੱਥੇ ਤੱਕ ਨਾਮ ਦਾ ਅਭਿਆਸ ਹੋਇਆ ਕਰਦਾ। ਇਸ ਤੋਂ ਜਿਹੜੀ ਅਗਲੀ ਅਵਸਥਾ ਹੈ ਅਤੇ ਉਹਨੂੰ ਨਾਮ ਦੀ ਅਵਧੀ ਕਹਿੰਦੇ ਨੇ। ਅਭਿਆਸ ਤੋਂ ਬਾਅਦ ਫਿਰ ਕੀ ਅਵਸਥਾ ਹੁੰਦੀ ਹੈ, ਕਹਿੰਦੇ ਹੁਣ ਨਾਮ ਉਹਨੂੰ ਜਪਣ ਦੀ ਲੋੜ ਨਹੀਂ, ਆਪੇ ਹੀ ਜਪ ਹੁੰਦਾ। ਉਸ ਵੇਲੇ ਨਾਮ ਇਹ ਨਾਮ ਹੋ ਜਾਂਦਾ ਉਹਦੇ ਚਾਰੇ ਪਾਸੇ।
ਨਾਮ ਹਰੀ ਦਾ ਜਪਦੇ ਸਾਰੇ ਗੁਣਾਂ ਦੇ ਖੇਲ,
ਜਾਪਤ ਹੈ ਨਹੀਂ ਹੋ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਨਾ। ਇਹ ਨਾਮ ਦੀ ਅਵਧੀ ਹੋਇਆ ਕਰਦੀ ਹੈ। ਪਹਿਲਾਂ ਨਾਮ ਦਾ ਜਾਪ ਸੀ, ਅਭਿਆਸ ਸੀਗਾ, ਅਤੇ ਹੁਣ ਨਾਮ ਦੀ ਅਵਧੀ ਆ ਗਈ। ਜਦੋਂ ਨਾਮ ਦੀ ਅਵਧੀ ਪ੍ਰਾਪਤ ਹੁੰਦੀ ਹੈ ਫਿਰ ਸਾਰਾ ਸੰਸਾਰ ਨਾਮ ਜਪਦਾ ਪ੍ਰਤੀਤ ਦਿੰਦਾ। ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਸਭ ਹਰ ਹਰ ਨਾਮ ਤੇ ਆਵੇ ਰਾਮ। ਹਰੇਕ ਦੇ ਵਿੱਚ ਉਹ ਨਾਮ ਦੀ ਧੁਨ ਸੁਣਾਈ ਦੇਣ ਲੱਗ ਜਾਂਦੀ। ਬਾਬਾ ਫਰੀਦ ਜੰਗਲ 'ਚ ਬੈਠੇ, ਜਦੋਂ ਉਹਨਾਂ ਦੇ ਉੱਤੇ ਇਹ ਅਵਸਥਾ ਆਈ ਉਸ ਵੇਲੇ ਆਪ ਦੇ ਮੁਖਾਰ ਬਿੰਦ ਤੋਂ ਐਸਾ ਫਰਮਾਨ ਹੋਇਆ, ਕੱਕਰ ਚੁਗਦੇ ਥਲਾਂ ਦੇ ਵਿੱਚ ਵੱਸਦੇ, ਕੱਕਰ ਚੁਗਦੇ ਥਲਾਂ ਦੇ ਵਿੱਚ ਵੱਸਦੇ, ਰੱਬ ਦੀ ਨਾ ਚੱਲਦੇ
Thank you.
ਜਦੋਂ ਨਾਮ ਦੀ ਅਵਧੀ ਪ੍ਰਾਪਤ ਹੋਈ ਉਸ ਵੇਲੇ ਬਾਬੇ ਫਰੀਦ ਨੇ ਅਨੁਭਵ ਕੀਤਾ ਵੀ ਇਹ ਤਾਂ ਜਾਨਵਰ ਵੀ ਪਰਮੇਸ਼ੁਰ ਦਾ ਨਾਮ ਜਪਦੇ ਆ, ਇਹ ਵੀ ਉਸ ਦੇ ਉੱਤੇ ਭਰੋਸਾ ਕਰਦੇ। ਇਸ ਤੋਂ ਬਾਅਦ ਸਾਰੀ ਕੁਦਰਤ, ਧਰਤ, ਪਤਾਲ, ਆਕਾਸ਼, ਹੈ ਮੇਰੀ ਜਿੰਦੜੀ, ਏ ਸਭ ਹਰ ਹਰ ਨਾਮ 'ਤੇ ਆਵੇ। ਇੱਦੋਂ ਗਾਹ ਨਾਮ ਦਾ ਫਲ ਆਇਆ ਕਰਦਾ, ਪਹਿਲਾਂ ਨਾਮ ਦਾ ਅਭਿਆਸ, ਫਿਰ ਨਾਮ ਦੀ ਅਵਧੀ, ਅਤੇ ਅਖੀਰ ਦੇ ਵਿੱਚ ਨਾਮ ਦਾ ਫਲ। ਨਾਮ ਦਾ ਫਲ ਕੀ ਹੁੰਦਾ ਹੈ ਉਹਦੇ ਮਹਾਰਾਜ ਇਸ ਤਰ੍ਹਾਂ ਦੱਸਦੇ ਨੇ।
ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ।
ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨਹੀਂ ਆ, ਭੇਦ ਨਾ ਜਾਣੋ ਮੂਲ ਸਾਈਂ ਜੇ। ਹਰ ਹਰ ਜਨ ਦੋ ਏਕ ਹੈ ਬੇਵਿਚਾਰ ਕਛ ਨਾ, ਜਲ ਤੇ ਉਪਜਤ ਰੰਗ ਜਿਉਂ ਜਾਲੀ ਵਿਖੇ ਸੀ। ਇਸ ਤਰ੍ਹਾਂ ਦੇ ਨਾਲ ਇਹ ਫਲ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ ਆਤਮ ਰਸ ਜੇ ਜਾਣੀ ਸੋਹ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਤੇ। ਮਹਾਰਾਜ ਕਹਿੰਦੇ ਆ ਮੈਂ ਰੰਚ ਨਾ ਮਿਥਿਆ ਪਾਕੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਿੱਡੀ ਬੜੀ ਬਾਤ ਮਹਾਰਾਜ ਨੇ ਸਾਡੇ ਨੇਚੇ 'ਚ ਕਰਾਈ ਹੈ। ਕਹਿੰਦੇ ਖਾਲਸਾ ਉਹ ਹੈ ਜਿਹਨੂੰ ਆਤਮਾ ਦਾ ਰਸ ਪ੍ਰਾਪਤ ਹੋ ਗਿਆ, ਹਰ ਵਕਤ ਨਾਮ ਦੇ ਰਸ ਵਿੱਚ ਰਹਿੰਦਾ ਅਤੇ ਉਹਦਾ ਦਰਜਾ ਕਿੰਨਾ ਮੇਰੇ ਵਿੱਚ ਵਾਹਿਗੁਰੂ 'ਚ ਅਤੇ ਉਹਦੇ 'ਚ ਭੋਰਾ ਜਿੰਨਾ ਵੀ ਫਰਕ ਨਹੀਂ। ਸੋ ਐਸਾ ਨਾਨਕ ਸਾਧ ਪ੍ਰਭ ਭੇਦ ਨਾ ਪਾਏ। ਸੰਤ ਅਨੰਤ ਹੈ ਨਾ ਹੀ ਅੰਤਰ। ਸੰਤ ਦੇ ਵਿੱਚ ਜਿਹੜਾ ਇਸ ਅਵਸਥਾ 'ਚ ਪਹੁੰਚ ਗਿਆ ਅਤੇ ਅਨੰਤ ਵਿੱਚ ਵਾਹਿਗੁਰੂ 'ਚ ਕੋਈ ਫਰਕ ਨਹੀਂ ਹੋਇਆ ਕਰਦਾ ਅਤੇ ਉਹਦਾ ਦਰਜਾ ਹੁਣ ਕਿੱਡਾ ਹੋ ਜਾਂਦਾ ਹੈ।